ਸੰਤਾਂ ਕੋਲ ਆਇਆ, ਫਿਰਤ ਫਿਰਤ ਸੰਤਨ ਪਏ ਆਇਆ। ਉਹਨਾਂ ਫਿਰ ਇੱਕ ਕਰਾਮਾਤ ਕੀਤੀ, ਕਿਹੜੀ? ਦੁੱਖ ਬ੍ਰਹਮ ਹਮਰਾ ਸਗਲ ਮਿਟਾਇਆ, ਮੇਰਾ ਉਹ ਵਿਛੋੜੇ ਦਾ ਦੁੱਖ, ਮੇਰਾ ਭਰਮ ਦਾ ਦੁੱਖ। ਭਰਮ ਵਿੱਚ ਬੰਦਾ ਬੜਾ ਦੁਖੀ ਹੁੰਦਾ, ਐਵੇਂ ਭਰਮ ਪੈ ਜਾਏ ਕਿਸੇ ਗੱਲ ਦਾ, ਕੋਈ ਮਿੱਤਰ ਹੋਵੇ ਤੇ ਉਹਦੀ ਕੋਈ ਚੁਗਲੀ ਕਰ ਜਾਏ ਤੇ ਮਨ ਵਿੱਚ ਭਰਮ ਪੈ ਜਾਂਦਾ ਹੈ, ਮੈਂ ਤਾਂ ਮਿੱਤਰ ਸਮਝਦਾ ਸਾਂ, ਇਹ ਫਿਰ ਗੱਲ ਬੜਾ ਦੁੱਖ ਦਿੰਦੀ। ਪਰ ਜੇ ਇਦੋਂ ਵੀ ਵੱਡਾ ਭਰਮ ਪੈ ਜਾਏ ਗੁਰੂ ਤੇ ਸਿਦਕ, ਤੇ ਫਿਰ ਉਹ ਸਿਦਕ ਟੁੱਟ ਜਾਏ। ਮਹਾਂਪੁਰਖਾਂ ਤੇ ਸਿਦਕ, ਤੇ ਉਹ ਸਿਦਕ ਸਾਬਤ ਨਾ ਰਹੇ, ਇਸ ਤੋਂ ਵੱਡਾ ਭਰਮ ਫਿਰ ਹੋਰ ਕੋਈ। ਮਿੱਤਰ ਨਾਲੋਂ ਕੋਈ ਟੁੱਟ ਜਾਏਗਾ, ਕੀ ਵਿਗੜਿਆ? ਕੁਛ ਵੀ ਨਹੀਂ, ਪ੍ਰਲੋਕ ਤਾਂ ਨਹੀਂ ਵਿਗੜਿਆ, ਪਰ ਗੁਰੂ ਨਾਲੋਂ ਮਹਾਂਪੁਰਖਾਂ ਨਾਲੋਂ ਟੁੱਟ ਗਿਆ, ਲੋਕ ਪ੍ਰਲੋਕ ਦੋਵੇਂ ਵਿਗੜ ਗਏ ਸੀ। ਇਹ ਪਰਮ ਮੇਰਾ ਕਿਨਾ ਮਿਟਾਇਆ, ਇਹ ਵੀ ਮਹਾਂਪੁਰਖਾਂ ਨੇ, ਸੰਤਾਂ। ਫਿਰਤ ਫਿਰਤ ਸੰਤਨ ਪੈ ਆਇਆ, ਦੁੱਖ ਬ੍ਰਹਮ ਹਮਰਾ ਸਗਲ ਮਿਟਾਇਆ, ਵਿਛੋੜੇ ਦਾ ਦੁੱਖ ਮੇਰਾ ਉਹਨਾਂ ਮਿਟਾ ਦਿੱਤਾ। ਮੈਂ ਵਿਛੜਿਆ ਸਾਂ, ਮੈਨੂੰ ਮਿਲ ਲਿਆ, ਉਹੀ ਮਿਲ ਸਕਦੇ ਹਨ। ਕਬੀਰ ਜੀ ਆਖਦੇ ਨੇ ਉਹ ਸੰਤਾਂ ਦਾ ਪ੍ਰੀਤਮ ਹੈ ਵਾਹਿਗੁਰੂ, ਉਹਨਾਂ ਦਾ ਬੜਾ ਪਿਆਰਾ ਹੈ, ਉਹਨਾਂ ਦੀ ਗੱਲ ਉਹ ਕਦੇ ਟਾਲਦਾ ਹੀ ਨਹੀਂ। ਕਿੱਡੀ ਸਮਰੱਥਾ ਵਾਲਾ ਹੈ ਵਾਹਿਗੁਰੂ, ਪਰ ਐਡੀ ਸਮਰੱਥਾ ਦੇ ਹੁੰਦਿਆਂ ਵੀ ਆਪਣੀਆਂ ਸੰਤਾਂ ਦੇ ਕਿਤਨਾ ਅਧੀਨ ਹੈ, ਉਹਨਾਂ ਦੀ ਗੱਲ ਨੂੰ ਟਾਲ ਨਹੀਂ ਸਕਦਾ, ਮੋੜ ਨਹੀਂ ਸਕਦਾ। ਨਾਰੀ ਹੂੰ ਤੇ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਉਹ ਸਾਧੂ ਦਾ ਪ੍ਰੀਤਮ ਹੈ, ਕਿਉਂ ਪ੍ਰੀਤਮ ਹੈ ਸਾਧੂ ਦਾ? ਕਿ ਸਾਧ ਨੇ ਉਸ ਵਾਹਿਗੁਰੂ ਨੂੰ ਆਪਣੀ ਰਸਨਾ ਤੇ ਰੱਖਿਆ ਹੋਇਆ। ਬੰਦੇ ਨੇ ਰਸਨਾ ਤੇ ਕੀ ਰੱਖਿਆ ਹੋਇਆ? ਸਵਾਦ, ਜਿਹੜੀ ਸ਼ਾਇਦ ਸਵਾਦੀ ਲੱਗੇ ਉਹ ਖਾਧੀ, ਨਹੀਂ ਸਵਾਦੀ ਲੱਗੀ ਥੁੱਕ ਦਿੱਤੀ। ਬੰਦੇ ਨੂੰ ਸਵਾਦ ਮੁੱਖ ਹੈ, ਉਹ ਵੀ ਜੀਵ ਦਾ, ਪਰ ਸੰਤ ਨੇ, ਰੱਬ ਦੇ ਪਿਆਰੇ ਨੇ ਰਸਨਾ ਉੱਤੇ ਵਾਹਿਗੁਰੂ ਨੂੰ ਕਿਸ ਰੂਪ ਵਿੱਚ ਬਿਠਾਇਆ? ਨਾਮ ਦੇ ਰੂਪ ਵਿੱਚ, ਕਿ ਜਿਹਨਾਂ ਦੀ ਰਸਨਾ ਹਰ ਵੇਲੇ ਜਪਦੀ ਹੈ ਸ੍ਰੀ ਵਾਹਿ, ਜਿਹਨਾਂ ਸਾਸ ਗਿਰਾਸ ਨਾ ਵਿਸਾਰੇ। ਜਿਵੇਂ ਕਬੀਰ ਨੇ ਆਖਿਆ, ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ, ਮੇਰੀ ਜਿਹੜੀ ਜੇਬ ਹੈ ਨਾ, ਹੁਣ ਇਹ ਮੇਰੀ ਮਾਲਾ ਬਣ ਗਈ। ਸਰ ਆ ਮਾਲਾ ਹੱਥ ਵਿੱਚ ਆਵੇ ਤਾਂ ਫਿਰ ਕਿਵੇਂ ਜਪਿਆ ਜਾਂਦਾ? ਕਿਸੇ ਦੇ ਹੱਥ ਮਾਲਾ ਫੜਾ ਦਿਓ, ਜਿੰਨਾ ਚਿਰ ਮਾਲਾ ਦੇ ਬਣ ਕੇ ਉਂਗਲੀਆਂ ਫੇਰਨਗੀਆਂ, ਜ਼ਬਾਨ ਨਾਲ ਜ਼ਰੂਰ ਬੋਲੇਗਾ, ਇਹ ਸੰਬੰਧ ਹੈ। ਪਰ ਕਬੀਰ ਕਹਿੰਦਾ ਮੇਰੀ ਤਾਂ ਜ਼ਬਾਨ ਹੀ ਮਾਲਾ ਬਣ ਗਈ ਹੈ। ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ, ਮੇਰੀ ਰਸਨਾ ਤੇ ਰਾਮ ਆ ਗਿਆ, ਇਹੀ ਤਾਂ ਉਸਦੀ ਮਿੱਤਰਤਾ। ਕੋਈ ਮਿੱਤਰ ਬਣਾਉਣਾ ਚਾਹੇ ਉਸਨੂੰ ਤਾਂ ਆਪਣੀ ਰਸਨਾ ਤੇ ਸਿਮਰਨ ਨੂੰ ਬਿਠਾ ਲਵੇ, ਆਪਣੀ ਰਸਨਾ ਤੇ ਨਾਮ ਦਾ ਨਿਵਾਸ ਕਰ ਲਵੇ, ਰਸਨਾ ਨੂੰ ਨਾਮ ਜਪਣ ਵਿੱਚ ਲਾ ਦੇਵੇ, ਉਹ ਵਾਹਿਗੁਰੂ ਉਸਦਾ ਪ੍ਰੀਤਮ ਹੋ ਜਾਏਗਾ, ਉਸਦਾ ਮਿੱਤਰ ਹੋ ਜਾਏਗਾ। ਇਹ ਫਿਰ ਮਿੱਤਰ ਦੀ ਗੱਲ, ਕੋਈ ਮਿੱਤਰ ਮੋੜਦਾ? ਕਿਸੇ ਮਿੱਤਰ ਨੂੰ ਨਾਲ ਲਈ ਜਾਓ, ਫਲਾਣੇ ਦੇ ਰੁਪਈਏ ਦੇਣੇ ਨੇ, ਸੂਦ ਨਹੀਂ ਛੱਡਦਾ, ਤੇ ਤੂੰ ਉਸਦਾ ਮਿੱਤਰ ਹੈ, ਇਹ ਕੰਮ ਤਾਂ ਕਰਾ ਦੇ ਜਰਾ। ਪਰ ਜਿਸ ਵੇਲੇ ਮਿੱਤਰ ਗਿਆ, ਉਸਨੇ ਵਹੀ ਅੱਗੇ ਚ ਰੱਖੀ, ਮਿੱਤਰ ਜੇ ਤੈਨੂੰ ਚੰਗਾ ਲੱਗਦਾ ਤਾਂ ਬੇਸ਼ੱਕ ਸਾਰਾ ਨਾਵਾਂ ਹੀ ਟਿੱਪ ਦੇ। ਇੱਕ ਸੂਦ ਦੀ ਕਿਹੜੀ ਗੱਲ ਹੈ, ਕਿਉਂਕਿ ਮਿੱਤਰ ਜੇ ਹੋਇਆ, ਮਿੱਤਰਤਾ ਤੋਂ ਸਭ ਕੁਝ ਸਦਕੇ। ਕਿਹੜੀ ਮਿੱਤਰਤਾ ਨਿਭਾਈ ਭਗਵਾਨ ਕ੍ਰਿਸ਼ਨ ਨੇ? ਸੁਦਾਮਾ ਬਚਪਨ ਦਾ ਮਿੱਤਰ ਸੀ, ਤੇ ਜਿਸ ਵੇਲੇ ਆਇਆ ਦਰਸ਼ਨਾਂ ਨੂੰ, ਇਹ ਦੂਰੋਂ ਦੇਖ ਡੰਡੋਤ ਕਰ, ਉਹ ਮੱਥਾ ਕਿਸ ਨੂੰ ਟੇਕਿਆ? ਆਪਣੀ ਮਿੱਤਰਤਾ ਨੂੰ ਟੇਕਿਆ। ਦੂਰੋਂ ਦੇਖ ਡੰਡੋਤ ਕਰ, ਛੋਟ ਸਿੰਘਾਸਨ ਹਰ ਜੀ ਆਏ, ਮਿੱਤਰਤਾ ਦੇ ਸਦਕੇ ਸਿੰਘਾਸਨ ਛੱਡਿਆ, ਦੂਰੋਂ ਡਿੱਠਾ ਡੰਡੌਤ ਕੀਤੀ ਤੇ ਭੱਜ ਕੇ ਆਏ ਗੱਲ ਨਾਲ ਨਾ ਲਿਆ। ਦੂਰੋਂ ਦੇਖ ਡੰਡੌਤ ਕਰ ਛੋਟ ਸਿੰਘਾਸਨ ਹਰ ਜੀ ਆਏ, ਪਹਿਲੇ ਦੇ ਪਰ ਦੱਖਣਾ ਫਿਰ ਪੈਰੀ ਪੈ ਕੇ ਲੈ ਗੱਲ ਲਾਏ। ਪੁੱਛਣ ਕੁਸਲ ਪਿਆਰ ਕਰ, ਆ ਮਿੱਤਰ ਉਹ ਗੱਲਾਂ ਕਰੀਏ ਜਦੋਂ ਮੈਂ ਤੇ ਤੂੰ ਰਲ ਕੇ ਆਪਣੇ ਗੁਰੂ ਦੀ ਸੇਵਾ ਕਰਦੇ ਸੀ, ਉਹ ਗੁਰੂ ਕੀ ਸੇਵਾ ਦੀ ਕਥਾ ਕਰੀਏ, ਕਿਉਂਕਿ ਜਿਹੜੀ ਕਥਾ ਕੀਤੀ ਜਾਏ ਉਹੀ ਉਹ ਵੇਲਾ ਉਸ ਵੇਲੇ ਬਣ ਜਾਂਦਾ। ਅੱਜ ਇਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਦੀਆਂ ਸਾਖੀਆਂ ਕਰਦੇ ਹਾਂ, ਕੋਈ ਪ੍ਰਤੀਤ ਹੁੰਦਾ ਵੀ 400-500 ਵਰੇ ਗੁਜ਼ਰ ਗਏ ਇਸ ਗੱਲ ਨੂੰ, ਮਾਲੂਮ ਇਹ ਹੁੰਦਾ ਵੀ ਉਹ ਸੱਚੇ ਪਾਤਸ਼ਾਹ ਬੈਠੇ ਹੈ, ਉਹ ਮਰਦਾਨਾ ਬੈਠਾ ਕੀਰਤਨ ਕਰਦਾ, ਉਹ ਮੇਰੇ ਵਰਗੇ ਕਰੋੜਾਂ ਪਾਪੀਆਂ ਦਾ ਉਧਾਰ ਪੈ ਕਰਦੇ। ਇਹ ਵਿੱਚ ਵਿੱਚੋਂ ਮਿੱਟ ਜਾਂਦੀ। ਇਸ ਵਾਸਤੇ ਮਿੱਤਰ ਨੂੰ ਕੋਲ ਬਿਠਾਇਆ ਤੇ ਫਿਰ ਗੁਰ ਸੇਵਾ ਦੀ ਕਥਾ ਸੁਣਾਈ, ਉਹ ਗੁਰੂ ਕੀ ਸੇਵਾ ਦੀ ਕਥਾ ਸੁਣੀ ਤੇ ਸੁਣਾਈ। ਮਾਨੋ ਉਹੀ ਉਹ ਵੇਲਾ ਮੁੜ ਬਚਪਨੇ ਦਾ ਲਿਆ ਲਿਆਂਦਾ ਮਿੱਤਰਤਾ ਲਈ। ਇਹ ਹੈ ਮਿੱਤਰਤਾ, ਮਿੱਤਰ ਤੇ ਸੱਚਾ ਮਿੱਤਰ ਹੋਵੇ, ਕੋਈ ਮਿੱਤਰ ਹੋਵੇ ਜਿਸ ਨੂੰ ਆਪਣਾ ਕਹਿ ਸਕੀਏ। ਪਰ ਸਾਹਿਬ ਆਖਦੇ ਨੇ ਮਿੱਤਰ ਕਨੇਰੇ ਕਰ ਥਕੀ, ਮੈਂ ਮਿੱਤਰ ਬਹੁਤ ਕਰ ਡਿੱਠੇ, ਕਿਸੇ ਨੇ ਮੇਰਾ ਇਹ ਵਿਛੋੜੇ ਦਾ ਦੁੱਖ ਨਹੀਂ ਕੱਟਿਆ। ਇਸ ਵਾਸਤੇ ਸੰਸਾਰ ਵਿੱਚ ਜੇ ਕੋਈ ਮਿੱਤਰ ਹੈ ਤਾਂ ਇੱਕੋ ਹੈ, ਕਿਹੜਾ? ਕਰ ਮਿੱਤਰਾਈ ਸਾਧ ਸੁਣ। ਮੈਂ ਜਦੋਂ ਸੰਤਾਂ ਨਾਲ ਮਿੱਤਰਾਈ ਕੀਤੀ, ਫਿਰਤ ਸੰਤਨ ਪੈ ਆਇਆ, ਉਹਨਾਂ ਨੇ ਮਿੱਤਰਤਾ ਦਾ ਅੱਗੋਂ ਜਵਾਬ ਦਿੱਤਾ, ਕਿਹੜਾ? ਕਿ ਦੁੱਖ ਬ੍ਰਹਮ ਹਮਰਾ ਸਗਲ ਮਿਟਾਇਆ, ਮੇਰਾ ਭਰਮ ਦਾ ਦੁੱਖ ਇਹ ਸਭ ਮਿਟਾ ਦਿੱਤਾ, ਮੇਰੀ ਬਾਂਹ ਫੜੀ ਮੈਨੂੰ ਕਿੱਥੇ ਜਾ ਕੇ ਖਿਲਾ ਰਿਹਾ, ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ, ਉਸ ਵਾਹਿਗੁਰੂ ਦੇ ਮਹਿਲ ਦੇ ਹਜ਼ੂਰ ਜਾ ਖੜਾ ਕੀਤਾ। ਬਾਬਾ ਜੀ ਨਗਰੋਟੇ ਦੀ ਪਹਾੜੀ ਤੇ ਬੈਠੇ ਸਨ। ਪੁੰਨਿਆ ਤੋਂ ਬਾਅਦ ਤਾਂ ਸੰਗਤ ਥੋੜੀ ਹੁੰਦੀ ਸੀ, ਪਰ ਪੁੰਨਿਆ ਨੂੰ ਸੰਗਤ ਥਾਂ ਥਾਂ ਤੋਂ ਅਣ ਜੁੜਦੀ ਸੀ। ਇੱਕ ਦਿਨ ਬਾਬਾ ਜੀ ਸ਼ਾਮ ਨੂੰ ਬਚਨ ਕਰ ਰਹੇ ਸਨ, ਇਸ਼ਾਰਾ ਕੀਤਾ, ਅਸੀਂ ਚੁੱਪ ਕਰ ਗਏ, ਕੀਰਤਨ ਕਰ ਰਹੇ ਸਨ। ਬਾਬਾ ਜੀ ਵਿੱਚੋਂ ਕਿਸੇ ਕਿਸੇ ਪੰਕਤੀ ਦੇ ਆਪ ਅਰਥ ਕਰਦੇ ਸਨ, ਕੋਈ ਵਿਚਾਰ ਕਰਦੇ ਸਨ। ਬਾਬਾ ਜੀ ਵਿਚਾਰ ਕਰ ਰਹੇ ਸਨ ਤੇ ਵਿਚਾਰ ਕਰਦਿਆਂ ਜ਼ਿਕਰ ਆ ਗਿਆ। ਬਾਬਾ ਜੀ ਨੇ ਕਿਹਾ, ਕੋਈ ਕਹਿੰਦਾ ਕਾਗਜ਼ ਹੈ, ਕੋਈ ਆਖਦਾ ਪੱਤਰੇ ਹਨ, ਕੋਈ ਕਹਿੰਦਾ ਸਿਆਹੀ ਹੈ। ਅਖੇ ਮੇਰੀ ਤਾਂ ਜਵਾਨ ਜਲ ਜਾਏ ਕਿ ਮੈਂ ਇਹ ਕੁਝ ਆਖਾਂ, ਮੈਂ ਤੇ ਆਖਣਾ ਗੁਰੂ ਨਾਨਕ ਬੈਠਾ ਹੈ। ਕੋਈ ਮੇਰੀਆਂ ਅੱਖਾਂ ਨਾਲ ਵੇਖੋ, ਗੁਰੂ ਨਾਨਕ ਬੈਠਾ, ਉਹ ਨਿਰੰਕਾਰੀ ਜੋਤ। ਬਾਬਾ ਜੀ ਸਾਹਮਣੇ ਬੈਠੇ ਹੁੰਦੇ ਸਨ, ਅਸੀਂ ਪਾਸੇ ਤੇ ਹੁੰਦੇ ਸਨ। ਇਸ ਵੇਲੇ ਬਾਬਾ ਜੀ ਨੇ ਆਖਿਆ, ਮੈਂ ਕਹਿਣਾ ਗੁਰੂ ਨਾਨਕ ਬੈਠਾ। ਮੈਂ ਜਰਾ ਅਗੇਰੇ ਹੋ ਕੇ ਅੰਦਰ ਵੱਲ ਨੂੰ ਚਾਤੀ ਪਾਏ ਵੇਖਣ ਵਾਸਤੇ ਵੀ ਬਾਬਾ ਜੀ ਕਹਿੰਦੇ ਨਾ ਗੁਰੂ ਨਾਨਕ ਬੈਠਾ, ਮੈਂ ਵੀ ਵੇਖ ਲਵਾਂ। ਪਰ ਮੇਰੀ ਚਾਤੀ ਪੈ ਨਾ ਸਕੀ ਕਿਉਂਕਿ ਪਾਸੇ ਤੇ ਸਨ। ਬਾਬਾ ਜੀ ਕਹਿਣ ਲੱਗੇ, ਕਿਉਂ ਰਾਗਾ ਸਿਆ, ਤੂੰ ਵੇਖਣਾ, ਤੂੰ ਮੁੜ ਮੁੜ ਚਾਤੀਆਂ ਪਾਨੇ, ਤੂੰ ਵੇਖਣਾ। ਮੈਂ ਤਾਂ ਡਰ ਗਿਆ, ਖਬਰ ਨਹੀਂ ਮੈਂ ਬੇਅਦਬੀ ਕਰ ਬੈਠਾ। ਪਰ ਬਾਬਾ ਜੀ ਮੇਰਾਂ ਦੇ ਘਰ ਵਿੱਚ ਆਏ ਹੋਏ ਸਨ, ਕਹਿਣ ਲੱਗੇ ਜੇ ਵੇਖਣੀ ਤਾਂ ਉੱਥੋਂ ਕੀ ਪਿਆ ਵੇਖਣਾ, ਇੱਥੇ ਮੇਰੇ ਕੋਲ ਆ ਜਾ। ਖਬਰ ਨਹੀਂ ਕਿਸ ਤਾਕਤ ਨੇ ਉਠਾਇਆ, ਨਹੀਂ ਤੇ ਬਾਬਾ ਜੀ ਦੇ ਸਾਹਮਣੇ ਕੋਈ ਜ਼ੁਰਤ ਹੁੰਦੀ ਸੀ ਕਿਸੇ। ਮੈਂ ਉੱਠਿਆ ਤੇ ਬਾਬਾ ਜੀ ਦੇ ਪਿਛਲੇ ਪਾਸੇ ਵੀ ਚਲਾ ਗਿਆ, ਆਖਣ ਲੱਗੇ ਅੱਗੇ ਹੋ ਜਾ, ਨੇੜੇ ਕਰ ਲਿਆ। ਇਸੇ ਤਰ੍ਹਾਂ ਪਿੱਛੇ ਦੋ ਲੱਕੜਾਂ ਲਾਈਆਂ ਹੁੰਦੀਆਂ ਸਨ ਢੋ ਲਾਉਣ ਵਾਸਤੇ, ਮੈਂ ਉਹਨਾਂ ਲੱਕੜਾਂ ਦੇ ਬਾਹਰ ਆਣ ਕੇ ਜਿਸ ਵੇਲੇ ਬੈਠ ਗਿਆ ਤਾਂ ਬਾਬਾ ਜੀ ਕਹਿੰਦੇ ਨੇ ਅੰਦਰ ਆ ਜਾ। ਅੰਦਰ ਆਉਣ ਦੀ ਤਾਂ ਜ਼ਰੂਰਤ ਨਾ ਕੀਤੀ, ਮੈਂ ਦੋ ਲੱਕੜਾਂ ਦੇ ਵਿੱਚੋਂ ਸਿਰ ਅੱਗਾਂ ਕਰ ਦਿੱਤਾ, ਸਿਰ ਮੇਰਾ ਬਾਬਾ ਜੀ ਦੀ ਕੱਛ ਨਾਲ ਜਾ ਲੱਗਾ। ਤਾਂ ਉਹਨਾਂ ਨੇ ਆਪਣੀ ਕੱਛ ਵਿੱਚ ਬੁੱਕਲ ਵਿੱਚ ਲੈ ਲਿਆ, ਸਿਰ ਦੇ ਉੱਥੋਂ ਦੀ ਬਾਂਹ ਆਪਣੀ ਵਲਾ ਲਈ ਤੇ ਕਹਿੰਦੇ ਨੇ ਇਹ ਆਉ ਵੇਖ। ਵਾਹਿਗੁਰੂ ਜਾਣੇ ਉਸ ਵੇਲੇ ਕੀ ਹੋਇਆ, ਉਸ ਸਮੇਂ ਨੂੰ ਨਾ ਕੋਈ ਕਹਿ ਸਕਦਾ, ਨਾ ਕੱਥ ਸਕਦਾ, ਨਾ ਲਿਖ ਸਕਦਾ। ਉਸਨੂੰ ਬਾਣੀ ਵਿੱਚ ਇਹਨਾਂ ਅੱਖਰਾਂ ਨਾਲ ਆਖਿਆ, ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ, महल बुलाया। उस वेले उस महल दे हजूर कौन बुला सकता है, कोई उसका मित्र होवे जिसनु बूहे ते कोई रोक ही ना सके। जद कोई मित्र आ जाए किसी अफसर का, चपड़ासी की जरूरत है, जिन्हों पता होवे भी मेरे मालिक का यह मित्र है, जिस वेले वह बूहे ते आया वह सलाम करके पिछे हट गया। उन्हों पुछण की भी लोड़ नहीं पैंदी भी मैं अंदर आवा कि ना आवा। महल बुलाया, प्रभ अमृत बुंचा। जिस वेले महल तक उन्होंने बुला लिया ते अमृत अमृत छकाया तो अमृत हो रहा है। आ कीर्तन का भी रस आउंदा ए भी अमृत है, आ अमृत छकदे हां ए भी अमृत है। पर वो जिहड़ा महल दे हजूर पहुंच के अमृत प्राप्त हुंदा है, वो जिन्हों आखिया है प्रभ अमृत बुंचा, वो अमृत हो रहा है। जिन्हों ओ अमृत प्राप्त हो गया है उसकी रचना ने नहीं, उसके रोम रोम ने आख्या है कहो नानक प्रभ मेरा ऊंचा। मेरा प्रभु उच्चा है, कितना उच्चा है ते मैं हद में हद नहीं दस सकता, कहना खरा नाल ही कह सकता हां। वड्डे उपकार तेरा महाराज मैं बेनती की थी। आप उन्होंने सेवक सन मंडलेश्वर महाराज दे बेनती की थी कि ओ जोत कैसी है, जिस जोत नू बाणी विच आख्या तिस दे चानन सब में चानन होए, गुर साखी जोत प्रगट होए, उस जोत का दर्शन करा। कहन लगे ज्ञान से हां दर्शन करके सह सकेगा, उस वास्ते तो बड़ी कालना कालनी पैंदी। तो निराश होके उठ गए, असि अधिकारी नहीं एवं कुछ बैठे हैं, ये पता होंदा भी अजे असि उस शहर के लायक नहीं तो ना पुछ दे, खबर नहीं संता ने गुस्सा ही किया हो गए। आके सौ गए ते सुतिया सुपने विच ओ जोत प्रकाश हो गई। ओ जोत जिस वेले प्रकाश हो गई तो आपने अखा मीट ली, क्योंकि एडा तेज सी चलिया नहीं सी जांदा। ताइए जे मंडलेश्वर महाराज आ गए सुते नू जगा के कहन लगे ज्ञान से आ फिर जोत वेख सकना, ये ओही वेख सकते हैं जिन्हां नू अखा देंदा वेखण वाले। उन अखा नू तां आखिया नानक से अखड़िया बेअंगी जिन्हें दिसन दो मां पीरी, तो अखा होर हन वेखण वालियां, पर कौन विखा ले महापुरखा बिना, क्योंकि उन्हें आप दिखा कोई वेखे तो विखाए, जिन्हें दिखा नहीं हो क्या विखा लेगा। तो जब महापुरखा की नजर हुई कृपा की थी ते विखा लिया ते फिर सचमुच नू नू पुकार उठाया वड्डियो वड्डा आपा, नहीं तो सुन वड्डा आखे सब कोई, सब कोई सुन सुन के उसनू वड्डा पिया आखद है, पर केवड़ वड्डा वो है किड्डा वड्डा सहबाग ने तो दिठा हो, दिठा होवे तां पता लगे, नहीं तो असि सुन के कहने वाले हाँ असि दिठा किथे है। जिन दिठा है वो भी पिया कहंदा कीमत पाए ना कहया जाए, वो इतना वड्डा है जिसकी कीमत नहीं कोई पा सकता, जिसनू कोई कह नहीं सकता कि वह किड्डा है, क्यों नहीं कह सकता कीमत पाए न कहया जाए, इस वास्ते नहीं कह सकता कि कहने वाले तेरे रहे समाए। ਕਿਉਂ ਜਿਹੜੇ ਕਹਿਣਾ ਵੀ ਚਾਹੁੰਦੇ ਨੇ ਨਾ ਕਹਿ ਨਹੀਂ ਸਕਦੇ, ਕਿਉਂ ਉਹ ਤੇਰੇ ਵਿੱਚ ਸਮਾ ਜਾਂਦੀਆਂ ਨੇ, ਹੁਣ ਕਿਵੇਂ ਆਖਣ। ਨਦੀ ਚਲਦੀ ਚਲਦੀ ਸਮੁੰਦਰ ਨੂੰ ਜਾ ਮਿਲੀ, ਹੁਣ ਕੌਣ ਆਖੇ ਕਿ ਮੈਂ ਨਦੀ ਸਾਂ ਔਰ ਮੈਂ ਸਮੁੰਦਰ ਨੂੰ ਮਿਲ ਗਈ ਹਾਂ, ਔਰ ਸਮੁੰਦਰ ਐਡਾ ਵੱਡਾ ਹੈ, ਨਦੀ ਤਾਂ ਸਮੁੰਦਰ ਹੀ ਹੋ ਗਈ, ਉਹ ਤਾਂ ਕਹਿਣ ਜੋਗੀ ਨਾ ਰਹੀ। ਬਈ ਨਦੀ ਵੱਖਰੀ ਹੁੰਦੀ ਤਾਂ ਕਹਿੰਦੀ, ਵੱਖਰੀ ਕਹਿ ਨਹੀਂ ਸਕਦੀ ਤੇ ਮਿਲ ਕੇ ਕਹਿਣ ਜੋਗੀ ਨਹੀਂ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਨਦੀ ਵੱਖਰੀ ਹੈ ਤਾਂ ਸਮੁੰਦਰ ਡਿੱਠਾ ਨਹੀਂ, ਤੇ ਜੇ ਨਦੀ ਨੇ ਸਮੁੰਦਰ ਵੇਖ ਲਿਆ ਵਿੱਚ ਜਾ ਰਲੀ ਹੈ ਤਾਂ ਹੁਣ ਵੱਖਰੀ ਨਹੀਂ ਆਖੇ ਕਿਵੇਂ। ਪਾਣੀ ਵਿੱਚ ਪਾਣੀ ਮਿਲਿਆ ਕੋਈ ਪਛਾਣ ਸਕਦਾ ਆਹ ਗੰਗਾ ਦਾ ਪਾਣੀ ਹੈ ਕਿ ਆਹ ਜਮੁਨਾ ਦਾ ਪਾਣੀ ਹੈ? ਉਹ ਤਾਂ ਜਿਉਂ ਜਲ ਮੈਂ ਜਲ ਆਏ ਕਟਾਨ, ਜਿਵੇਂ ਜਲ ਵਿੱਚ ਜਲ ਆਣ ਕੇ ਮਿਲ ਗਿਆ, ਹੁਣ ਕੋਈ ਨਿਰਣਾ ਕਰ ਹੀ ਨਹੀਂ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਨੇ ਉਸਨੂੰ ਡਿੱਠਾ ਹੈ ਉਸਦੇ ਵਿੱਚ ਹੀ ਸਮਾ ਗਏ ਹਨ, ਹੁਣ ਉਹਨਾਂ ਨੇ ਆਪੋ ਕੁਛ ਨਹੀਂ ਆਖਿਆ। ਹਾਂ, ਜੋ ਕੁਛ ਬਾਣੀ ਨੇ ਆਖਿਆ ਉਹਨੂੰ ਉਹਨਾਂ ਨੇ ਦੁਹਰਾ ਦਿੱਤਾ ਹੈ। ਕੀ ਆਖਿਆ? ਜਿਨ੍ਹਾਂ ਨੇ ਉਸਨੂੰ ਵੇਖ ਲਿਆ ਉਹ ਉਸ ਦੀਆਂ ਵਡਿਆਈਆਂ ਦਾ ਅੰਤ ਨਹੀਂ ਕਹਿ ਸਕਦੇ। ਉਹ ਫਿਰ ਕੀ ਆਖਦੇ? ਉਹ ਆਪ ਨੂੰ ਨੀਵੇਂ ਤੋਂ ਨੀਵਾਂ ਆਖਦੇ। ਆਪ ਨੂੰ ਨੀਵਾਂ ਕਹਿਣਾ ਇਹ ਵੀ ਉਸ ਦੀ ਵਡਿਆਈ ਹੈ। ਭਾਈ ਸਾਹਿਬ ਨੰਦ ਲਾਲ ਨੇ ਜਿਸ ਵੇਲੇ ਸਾਹਿਬ ਕੁਲਵੀਧਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਡਿੱਠਾ ਤੇ ਫਿਰ ਕੀ ਆਖਿਆ? ਆਖਿਆ, ਤੇਰੇ ਕੁੱਤਿਆਂ ਨਾਲੋਂ ਨੀਵਾਂ ਮੈਂ, ਤੇਰੇ ਕੁੱਤਿਆਂ ਨਾਲੋਂ ਵੀ ਨੀਵਾਂ, ਤੇਰੇ ਕੁੱਤਿਆਂ ਨਾਲੋਂ ਨੀਵਾਂ ਨੰਦ ਲਾਲ ਸਦਵਾਵਾਂ। ਭਾਈ ਗੁਰਦਾਸ ਨੇ ਆਖਿਆ, ਕੁੱਤੇ ਦਾ ਹੋਵੇ ਪੜ ਕੁੱਤਾ, ਪੜ ਜਾਣਦੇ ਹੋ ਨਾ, ਪੋਤਰਾ ਪੜ ਪੋਤਰਾ, ਤੇ ਜਿੱਥੇ ਪੜ ਆ ਗਿਆ ਉੱਥੇ ਇੱਕ ਹੋਰ ਅਗਾਂ, ਪੋਤਰਾ ਨਹੀਂ ਪੜ ਪੋਤਰਾ, ਦਾਦਾ ਨਹੀਂ ਪੜ ਦਾਦਾ। ਆਖੀਆ, ਤੇਰੇ ਕੁੱਤਿਆਂ ਦਾ ਕੁੱਤਾ ਵੀ ਨਹੀਂ, ਕੁੱਤੇ ਦਾ ਹੋਵੇ ਪਰ ਕੁੱਤਾ, ਕੁੱਤੇ ਦਾ ਵੀ ਅੱਗੋਂ ਕੁੱਤਾ ਬਣਨਾ। ਏਡੀ ਨਿਮਰਤਾ ਜਿਸ ਵਿੱਚ ਆ ਗਈ ਹੈ, ਸਮਝ ਲਓ ਉਸਨੇ ਉਸ ਵਾਹਿਗੁਰੂ ਨੂੰ ਡਿੱਠਾ, ਉਹਨੇ ਜਾਤੀ ਪਾਈ ਹੈ, ਉਸਨੇ ਤੱਕ ਲਿਆ ਹੈ। ਇਸ ਵਾਸਤੇ ਪਿਆ ਕਹਿੰਦਾ, ਤੇਰੇ ਕੁੱਤਿਆਂ ਨਾਲੋਂ ਨੀਵਾਂ ਨੰਦ ਲਾਲ ਸਦਵਾਵਾਂ, ਤੇਰੇ ਕੁੱਤਿਆਂ ਨਾਲੋਂ ਨੀਵਾਂ ਨੰਦ ਲਾਲ ਸਦਵਾਵਾਂ, ਡਿੱਗੇ ਡੱਛੇ ਭੋਰੇ ਚੁਣ ਕੇ ਏਦਾਂ ਜੱਟ ਲੰਘਾਵਾਂ। ਜਿੱਥੇ ਤੂੰ ਆਪਣੇ ਕੁੱਤਿਆਂ ਨੂੰ ਟੁੱਕਰ ਪਾਲੈ ਨਾ, ਤੇ ਤੇਰੇ ਕੁੱਤੇ ਖਾ ਕੇ ਉੱਠ ਜਾਂਦੇ, ਉਹਨਾਂ ਦੀ ਜੂਠ ਮੂਠ ਪਈ ਹੁੰਦੀ ਹੈ, ਮੈਂ ਪਿੱਛੋਂ ਆਣ ਕੇ ਉਹ ਚੱਟਦਾ ਹਾਂ। ਜੇ ਜਿੱਥੇ ਤੇਰੇ ਪਿਆਰੇ ਸਿੱਖ ਤੈਨੂੰ ਚਿਤਾਰਨ ਵਾਲੇ ਤੇਰੇ ਕੀਰਤਨ ਵਿੱਚ ਆ ਕੇ ਜੁੜਦੇ ਹਨ, ਮੈਂ ਵੀ ਉਹਨਾਂ ਦੀ ਸੰਗਤ ਵਿੱਚ ਆ ਕੇ ਬਹਿੰਦਾ ਹਾਂ, ਪਰ ਮੈਂ ਉਡੀਕਦਾ ਉਸ ਵੇਲੇ ਨੂੰ ਜਿਸ ਵੇਲੇ ਸੰਗਤ ਉੱਠੇਗੀ ਔਰ ਮੈਂ ਸੰਗਤ ਦੀ ਧੂੜ ਚੱਟਾਂਗਾ, ਮੈਂ ਇਸ ਤੂੜੀ ਨੂੰ ਅੱਖਾਂ 'ਚ ਪਾਵਾਂਗਾ, ਮੈਂ ਉਸ ਤੂੜੀ ਨੂੰ ਆਪਣੀ ਜੀਵ ਨਾਲ ਖਾਵਾਂਗਾ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਕਿਹੜੀ ਨਿਮਰਤਾ ਆ ਗਈ, ਉਸਨੇ ਵਾਹਿਗੁਰੂ ਨੂੰ ਓਡਾ ਹੀ ਵੱਡਾ ਵੇਖਿਆ ਹੈ।
Yeah.
ਸਾਧ ਸੰਗਤ ਔਰ ਇਹਦੂ ਭਲਾ ਘਰ ਹੋਰ ਕੋਈ ਹੈ ਹੀ ਨਹੀਂ ਜਿੱਥੇ ਬੁਰਿਆਂ ਦਾ ਵੀ ਭਲਾ ਹੁੰਦਾ। ਆਖਿਆ ਨਾ ਹਮ ਜੈਸੇ ਅਪਰਾਧੀ ਅਵਰ ਕੋ ਰੱਖ ਹੈ, ਮੇਰੇ ਵਰਗੇ ਅਪਰਾਧੀ ਨੂੰ ਕੋਈ ਹੋਰ ਰੱਖ ਕੇ ਵਿਖਾਵੇ, ਕੋਈ ਹੋਰ ਰੱਖ ਕੇ ਦੱਸੇ ਨਾ ਤਾਂ ਮੈਂ ਜਾਣ। ਹਮ ਜੈਸੇ ਅਪਰਾਧੀ ਅਵਰ ਕੋ ਰੱਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਇਹ ਭਲਾ ਘਰ ਹੈ ਤੇਰਾ ਜਿੱਥੇ ਮੇਰੇ ਵਰਗੇ ਬੁਰੇ ਨੂੰ ਵੀ ਟੋਈ ਮਿਲਦੀ ਹੈ, ਜਿੱਥੇ ਮੇਰੇ ਵਰਗੇ ਬੁਰੇ ਨੂੰ ਵੀ ਕੋਈ ਠਾਕਦਾ ਨਹੀਂ, ਮੇਰਾ ਦਰ ਹੀ ਐਸਾ। ਇਸ ਵਾਸਤੇ ਭਲਿਆਂ ਨਾਲੋਂ ਭਲਾ ਘਰ, ਭਲਿਓ ਭਲਾ ਘਰ ਇਹ ਤੇਰੀ ਸਾਧ ਸੰਗਤ ਹੈ। ਜਿਸ ਸੰਗਤ ਵਿੱਚ ਤੂੰ ਆਪ ਬੈਠਾ ਔਰ ਜਿਸ ਸੰਗਤ ਵਿੱਚ ਤੂੰ ਆਪ ਵਸਣ, ਜਿਸ ਸੰਗਤ ਵਿੱਚ ਪਾਈ ਜਾਤ ਇੱਕ ਵਾਰੀ ਮੁੜ ਜੰਮ ਦੇ ਮੱਥੇ ਨਹੀਂ ਲੱਗਦਾ। ਸਾਹਿਬ ਆਖਦੇ ਤੇਰਾ ਘਰ ਭਲਾ, ਤੇਰੇ ਘਰ ਆਨੰਦ, ਕਿੱਡਾ ਆਨੰਦ ਹੈ ਹਰ ਵੇਲੇ ਕੀਰਤਨ, ਏਦੂ ਵੱਡਾ ਆਨੰਦ ਹੋਰ ਕੀ ਹੋਏਗਾ। ਤੇਰੇ ਘਰ ਆਨੰਦ ਵਧਾਈ, ਜਿਹਨਾਂ ਘਰਾਂ ਵਿੱਚ ਆਨੰਦ ਹੁੰਦਾ ਖੁਸ਼ੀ ਹੁੰਦੀ ਹੈ ਉਹਨਾਂ ਘਰਾਂ ਨੂੰ ਵਧਾਈਆਂ ਮਿਲਦੀਆਂ ਹਨ। ਪਰ ਇਹ ਦੁਨਿਆਵੀ ਵਧਾਈਆਂ ਇਹ ਵਧਾ ਕੁਛ ਨਹੀਂ ਸਕਦੀਆਂ, ਇਹ ਵਧਾਈਆਂ ਸਗੋਂ ਘਟਾ ਜਾਂਦੀਆਂ ਹਨ। ਇਹਨਾਂ ਘਰਾਂ ਦਾ ਕੋਈ ਤਬਾਰ ਨਹੀਂ, ਅੱਜ ਵਧਾਈ ਹੈ ਤੇ ਕੱਲ ਖਬਰੇ ਘਟਾਈ ਹੋ ਜਾਏ, ਕਿਉਂਕਿ ਜਹਾਂ ਵਜਤੇ ਹੈ ਨਕਾਰੇ ਵਹਾਂ ਮਾਤਮ ਵੀ ਹੋਤੇ ਹੈ। ਲੋਕਾਂ ਦੇ ਘਰਾਂ ਵਿੱਚ ਜਿੱਥੇ ਖੁਸ਼ੀ ਹੁੰਦੀ ਹੈ ਉੱਥੇ ਕਦੇ ਸੱਥਰ ਵੀ ਵਿਛਦੇ ਹਨ, ਕਦੇ ਰੋਣਾ ਪੁੱਟਣਾ ਵੀ ਹੁੰਦਾ। ਪਰ ਹੇ ਵਾਹਿਗੁਰੂ ਇਹ ਤੇਰਾ ਘਰ ਹੈ ਜਿੱਥੇ ਸਦਾ ਆਨੰਦ ਹੈ, ਸਦਾ ਵਧਾਈ ਹੈ, ਕਿਉਂਕਿ ਤੇਰਾ ਘਰ ਭਲਿਓ ਭਲਾ ਹੈ ਜਿੱਥੇ ਬੁਰੇ ਨਾਲ ਵੀ ਭਲਾ ਕੀਤਾ ਜਾਂਦਾ ਹੈ। ਸਭ ਕੁਛ ਤੇਰੇ ਬਸ ਸਭ ਕੁਝ।